ਇਹ ਤਾਂ ਸਾਰੇ ਉਹ ਇਕੱਠੇ ਹੋ ਕੇ ਇਹ ਬਸ ਐਸੇ ਗੰਦੇ ਲੋਕ ਇਕੱਠੇ ਹੋਏ ਹੋਏ ਨੇ ਜਿਹੜੇ ਦੁਨੀਆਂ ਦਾ ਬੇੜਾ ਬਹਾ ਰਹੇ ਨੇ, ਰੱਬ ਨਾਲੋਂ ਤੋੜ ਰਹੇ ਨੇ। ਉਹ ਗਾਣੇ ਫਿਰ ਤੇਰੇ ਮਨ ਚ ਵੱਸ ਜਾਂਦੇ ਆ। ਉਹ ਜਦ ਗਾਣੇ ਗਾਉਣਾ ਹੈ ਤੇ ਮੰਗਦਾ ਗੁਰੂ ਗ੍ਰੰਥ ਸਾਹਿਬ ਤੋਂ। ਮਹਾਰਾਜ ਕਹਿੰਦੇ ਉਹਨਾਂ ਤੋਂ ਹੀ ਮੰਗ, ਜਾ ਕੇ ਬੰਬੇ ਵਾਲਿਆਂ ਤੋਂ ਮੰਗ, ਐਕਟਰਾਂ ਨੂੰ ਕਹਿ ਜਾ ਕੇ ਹੁਣ ਜੀ ਕਿਰਪਾ ਕਰੋ ਸਾਡੇ ਤੇ। ਉਹ ਸਿੱਖ ਤੋਂ ਉਹਨਾਂ ਦਾ ਬਣਿਆ ਮੰਗਦਾ ਮਹਾਰਾਜ ਕੋਲੋਂ ਆ ਕੇ। ਮਹਾਰਾਜ ਕਹਿੰਦੇ ਜੇ ਮੇਰਾ ਪਾਠ ਕਰਦਾ ਤਾਂ ਮੈਂ ਤੈਨੂੰ ਦਿੰਦਾ। ਉਹ ਗਾਣਿਆਂ ਵਾਲੇ ਤੋਂ ਮੰਗ, ਟੀਵੀ ਤੋਂ ਮੰਗ, ਤਾਂ ਸਾਰਾ ਕੁਛ ਬਖਸ਼ਿਸ਼ਾਂ ਲੈ। ਟੀਵੀ ਅੱਗੇ ਮੱਥਾ ਟੇਕ ਜਾ ਕੇ ਬੈਠਾ ਉੱਥੇ ਚਾਰ ਚਾਰ ਘੰਟੇ ਟੀਵੀ ਦੇਖਦਾ, ਮੰਗਦਾ ਗੁਰੂ ਗ੍ਰੰਥ ਸਾਹਿਬ ਤੋਂ। ਇਹ ਕੀ ਫੈਸਲਾ ਤੇਰਾ ਹੋਇਆ ਫਿਰ? ਮਹਾਰਾਜ ਕਹਿੰਦੇ ਸਭ ਤੋਂ ਊਚ ਨਿਰਮਲੇ ਕਰਨੀ, ਸਾਰਿਆਂ ਨਾਲੋਂ ਨਿਰਮਲ ਕਰਨੀ ਹੈ ਨਾਮ ਜਪਣਾ। ਕਰ ਕਿਰਪਾ ਜਿਸ ਕਉ ਨਾ ਮੰਗੀਆ, ਨਾਨਕ ਸੋ ਜਨ ਨਿਰਮਲ ਥੀਆ। ਕਿਰਪਾ ਕਰਕੇ ਜਿਹਨੂੰ ਨਾਮ ਦੀ ਦਾਤ ਦੇ ਦਿੱਤੀ, ਉਹ ਬੰਦਾ ਸਾਰਿਆਂ ਨਾਲੋਂ ਮੈਲ ਤੋਂ ਰਹਿਤ ਹੋ ਜਾਂਦਾ, ਨਿਰਮਲ ਹੋ ਜਾਂਦਾ। ਜਾ ਕੈ ਮਨ ਗੁਰ ਕੀ ਪ੍ਰਤੀਤ, ਸਿਸ ਜਨ ਆਵੈ ਹਰ ਪ੍ਰਭ ਚੀਤ। ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦੇ ਉੱਤੇ ਪੂਰਨ ਭਰੋਸਾ ਬਣ ਜਾਂਦਾ, ਉਹਦੇ ਹਿਰਦੇ ਚ ਚੇਤੇ ਚ ਆ ਜਾਂਦਾ ਵਾਹਿਗੁਰੂ, ਕਿਉਂਕਿ ਭਰੋਸਾ ਬਣ ਗਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ। ਨਿਸ਼ਚਾ ਬਣਾਓ ਆਪਣਾ, ਭਗਤ ਭਗਤ ਸੁਣੀਐ ਤਿਹੁ ਲੋਏ, ਜਾ ਕੇ ਹਿਰਦੇ ਇੱਕੋ ਹੋਏ। ਜਿਹਦੇ ਹਿਰਦੇ ਚ ਸਿਰਫ ਇੱਕ ਨਾਮ ਹੀ ਵਸਿਆ ਹੋਇਆ ਉਹਨੂੰ ਲੋਕ ਕਹਿੰਦੇ ਭਗਤ, ਆਓ ਭਗਤ ਜੀ। ਇਸ ਲੋਕ ਵਿੱਚ ਨੀ, ਤਿਹੁ ਲੋਏ ਤਿੰਨਾਂ ਲੋਕਾਂ ਦੇ ਵਿੱਚ ਉਹਦਾ ਨਾਂ ਭਗਤ ਹੈ। ਧਰਮ ਰਾਜਾ ਵੀ ਉਹਦਾ ਸਤਿਕਾਰ ਕਰਦਾ, ਸੱਚਖੰਡ ਵਾਲੇ ਵੀ ਉਹਦਾ ਸਤਿਕਾਰ ਕਰਦੇ ਨੇ, ਸਵਰਗਾਂ ਵਿੱਚ ਵੀ ਉਹਦਾ ਸਤਿਕਾਰ ਹੈ, ਕਿਉਂਕਿ ਉਸ ਬੰਦੇ ਦੇ ਹਿਰਦੇ ਚ ਨਾਮ ਹੋਣ ਕਰਕੇ ਸੱਚ ਕਰਨੀ, ਸੱਚ ਤਾਂ ਕੀ ਰਹਿਤ। ਉਹ ਬੰਦੇ ਦੀ ਕਰਨੀ ਵੀ ਸੱਚੀ ਹੈ, ਉਹਦੀ ਰਹਿਤ ਮਰਿਆਦਾ ਵੀ ਸੱਚੀ ਸੁੱਚੀ ਹੈ, ਸੱਚ ਹਿਰਦਾ ਉਹਦੇ ਮੂੰਹ ਵਿੱਚ ਵੀ ਵਾਹਿਗੁਰੂ ਹੈ। ਸੱਤ ਮੁੱਖ ਕਹਿਤ, ਉਹ ਮੁੱਖ ਵਿੱਚੋਂ ਵੀ ਵਾਹਿਗੁਰੂ ਕਹਿੰਦਾ ਤੇ ਹਿਰਦੇ ਵਿੱਚ ਵੀ ਵਾਹਿਗੁਰੂ ਕਹਿੰਦਾ। ਸੱਚੀ ਦ੍ਰਿਸ਼ਟ ਸੱਚਾ ਆਕਾਰ, ਉਸ ਬੰਦੇ ਦੀ ਦ੍ਰਿਸ਼ਟੀ ਸੱਚੀ ਬਣ ਜਾਂਦੀ ਹੈ, ਉਹਨੂੰ ਸਾਰਾ ਆਕਾਰ ਪਰਮੇਸ਼ਰ ਦਾ ਹੀ ਰੂਪ ਨਜ਼ਰ ਆਉਣ ਲੱਗ ਪੈਂਦਾ। ਸੱਚ ਵਰਤਦਾ ਸੱਚਾ ਪਾਸਾਰ, ਸੱਚੀ ਵਰਤਦਾ ਨਜ਼ਰ ਆਉਂਦਾ, ਸਾਰੇ ਵਾਹਿਗੁਰੂ ਵਰਤਦਾ, ਸਾਰਾ ਪਸਾਰਾ ਵਾਹਿਗੁਰੂ ਦਾ ਹੀ ਹੈ ਸੱਚਾ। ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਪਾਰ ਬ੍ਰਹਮ ਨੂੰ ਜਿਨ੍ਹਾਂ ਨੇ ਜਾਣਿਆ, ਜਿਨ੍ਹਾਂ ਦੇ ਮਨ ਵਿੱਚ ਇੱਕ ਭਰੋਸਾ ਹੋ ਗਿਆ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਚਾਰ ਅੱਖਰ ਇੰਨੇ ਵੱਡੇ ਨੇ ਕਿ ਇਹਨਾਂ ਅੱਖਰਾਂ ਦੀ ਕਿਸੇ ਨੂੰ ਸਮਝ ਹੀ ਨਹੀਂ ਆਈ ਹੈ ਅਸਲ ਵਿੱਚ, ਪਰ ਇਹੀ ਸਾਰਾ ਕੁਛ ਹੈ। ਕਦੇ ਇਹਨਾਂ ਚਾਰ ਅੱਖਰਾਂ ਤੇ ਵਿਚਾਰ ਕਰਕੇ ਦੇਖੋ ਬਹਿ ਕੇ, ਇਹ ਕਿੰਨੀ ਵੱਡੀ ਚੀਜ਼ ਹੈ। ਆਦ ਸੱਚ ਜੁਗਾਦ ਸੱਚ, ਕੋਈ ਛੋਟੀ ਜਿਹੀ ਗੱਲ ਨਹੀਂ ਲਿਖੀ, ਔਰ ਇੰਨੀ ਵੱਡੀ ਮਹਿਮਾ ਡੈਜੀਗਨੇਸ਼ਨ ਇੰਨਾ ਵੱਡਾ ਪਰਮਾਤਮਾ ਦਾ ਹੈ। ਇਹ ਇੱਕ ਓੰਕਾਰ ਗੁਰਪ੍ਰਸਾਦ ਤੱਕ ਦਾ ਸਾਰਾ ਹੀ ਕੁਛ ਲਿਖ ਦਿੱਤਾ ਮਹਾਰਾਜ ਜੀ ਨੇ, ਕਿ ਇਹੀ ਆਦ ਸੱਚ ਹੈ ਜਿਹੜਾ ਮੂਲ ਮੰਤਰ ਦਾ ਸਰੂਪ ਹੈ ਸਾਰਾ, ਇਹੀ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਇਹ ਇੱਕ ਚੀਜ਼ ਦੀ ਮਹਿਮਾ ਨੂੰ ਹਜ਼ਾਰਾਂ ਗੁਣੇ ਵਧਾ ਦਿੰਦਾ, ਹਜ਼ਾਰਾਂ ਗੁਣਾ ਵਧਾ ਦਿੰਦਾ। ਤਾਂ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਾਤਾ। ਉਹ ਸੱਚ ਦੇ ਵਿੱਚ ਹੀ ਸਮਾ ਗਿਆ ਜਿਨ੍ਹਾਂ ਨੇ ਵਾਹਿਗੁਰੂ ਨੂੰ ਚਾਰਾਂ ਸਮਿਆਂ ਵਿੱਚ ਸੱਚ ਕਰਕੇ ਜਾਣਿਆ, ਤਿੰਨਾਂ ਕਾਲਾਂ ਵਿੱਚ ਜਾਣਿਆ। ਇਹਦੂ ਪਹਿਲਾਂ ਵੀ ਵਾਹਿਗੁਰੂ ਸੱਚ ਸੀ, ਸ੍ਰਿਸ਼ਟੀ ਬਣਨ ਤੋਂ ਪਹਿਲਾਂ ਵੀ, ਸ੍ਰਿਸ਼ਟੀ ਦੇ ਸ਼ੁਰੂ ਵਿੱਚ ਵੀ ਸੱਚ ਸੀ, ਅੱਜ ਵੀ ਸੱਚ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੀ ਵਾਹਿਗੁਰੂ ਸੱਚ ਹੋਵੇਗਾ। ਜਿਨ੍ਹਾਂ ਨੂੰ ਇਹ ਯਕੀਨ ਆ ਜਾਂਦਾ ਹੈ ਉਹਨਾਂ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪਗ ਆਪਹਿਮੇ, ਵਾਹਿਗੁਰੂ ਵਾਹਿਗੁਰੂ। ਆਪਣੀ ਭਗਤੀ ਲਾ ਲਓ, ਕਿਰਪਾ ਕਰ ਦਿਓ, ਭਗਤੀ ਦੇ ਦਿਓ। ਸਲੋਕ ਉਚਾਰਨ ਕਰਦੇ ਨੇ ਸੋਲਵਾਂ, रूप न रेख न रंग किछ तेह गुण ते प्रब भिन्न तिसह बुझाए नानका जिस होवै सो प्रसन्न। सोलवां श्लोक उच्चारण करते ने त्रेह गुण ते प्रभ भिन्न। तिना गुणा तो वाहेगुरु वखरा है। तीन गुण माया दे हन, रजो गुण तमो गुण ते सतो गुण। सो इस करके तीन गुण जेड़े ने इन्हां तो अकाल पुरख वाहेगुरु वखरे हन। वाहेगुरु का कोई रूप नहीं, कोई रेख नहीं। मच्छ कच्छ आदिक रेखावां, रेख तो भाव कोई चिन्ह ना, कोई उहदा रंग है। जिवें चिट्टा कपड़ा है, जिवें बिल्कुल पानी है, पानी च पानी का कोई रंग नहीं। पर माया दे रंग ने लाल रंग, जिहड़ा है तमो गुण दा है लाल रंग। इस प्रकार ही रजोगुणी जिहड़े लोग ने उन्हां दा रंग है अपना वक्री किस्म का ही। इस प्रकार जिहड़ा तमो गुण का रंग है वह जे काला भी लाइए तां भी ठीक है। काला रंग तमो गुणी, रजो दा लाल, सतो दा चिट्टा। पर पानी का कोई रंग नहीं है। इस प्रकार जिवें हवा का कोई रंग नजर आउंदा, हवा का तो कोई रंग नहीं है। पर हवा विच जे मिट्टी मिल जाए तो यह हनेरी बन जाती। जे हवा दे विच मीह मिल जाए तो वाछड़ बन जाती, बहुत कड़ाकेदार वाछड़ पैंदी। हवा दे विच जे खुशबू मिल जाए तो खुशबू वाली बन जाती। जे गंदगी मिल जाए तो गंदी हवा बन जाती। तेज हो जाए तो हनेरी बन जाती। पर हवा अपने आप विच साफ ही है। इस प्रकार परमेश्वर तो चौथे गुण विच हवा की तरह हन। ना दिखते ने, ना कोई रंग है, ना कोई हवा का रेख है। महसूस होंगी कि हवा चलती है। वाहेगुरु तिना गुणा तो वक्रे हैं। किसह बुझाए नानका जिस होवै सुप्रसन्न। सुप्रसन्न कट्ठा ही है। जिहदे उत्ते महाराज विशेष कृपा करके खुश हो जाते हैं, विशेष खुशियां करते हैं। अपना स्वरूप सिर्फ उन्हों ही समझाते हैं। बाकी जिमें कोई कहे कि रब दिखाओ कित्थे है, असी दिखा ही नहीं सकते तैनू। क्योंकि जिस होगा सो प्रसन्न किसे बुझाए नानका। वह तो जिहदे ते आप खुश होंदा उसे नूं ही दर्शन दिंदा, दूजियां नूं नहीं दर्शन दिंदा। अष्टपति अठ पौड़ियां हन। अविनाशी प्रभ मन महराख, नाश तो रहत वाहेगुरु नूं अपने मन दे विच वसा के रख। बहुत औखा है महाराज ये बसाउणा, बड़ी मेहनत करनी पैंदी है इस नूं हिरदे च बसाउण लई। बाकी दीआं चीज़ां देखो सुते सिद्धी हिरदे च जा रहीआं ने। बच्चियां नूं जिवें नाम, सीरियल दे नाम, एक्टरां दे नाम, होर पुठियां गल्लां सारियां याद हुंदियां उहनां नूं, पर पढ़ाई वेले उहनां नूं कुछ नहीं आउंदा हुंदा। पढ़ाई विच फेल ने। पढ़ाई करन लग्गियां नींद आउंदी, उबासियां आउंदियां, पेट दर्द हुंदा, पता नहीं किन्ना कु कुछ हुंदा। दुनियावी बंदे नूं वी इसे प्रकार दुनिया की हरेक चीज का पता है, नॉलेज है। पर जदों हिरदे च नाम नूं बसाउण दी गल आउंदी है उदों उबासियां नींद कई प्रकार दीआं तौमतां गल्लां तर्कां फिर बड़ा कुछ बोलदा। बच्चे भी कहने साडे टीचर नहीं चंगे, वह स्कूल ही नहीं चंगा, फेल होके घरे आ जांदे ने। स्कूल ही नहीं चंगा है, वह स्कूल च नुक्स कढ़दे ने, टीचरां च कढ़दे ने, किताबां ही नहीं ठीक हैं। अजकल दी पढ़ाई ही नहीं अच्छी है, क्यों पढ़न नूं अपना जी नहीं करदा। जिथे बंदे का जी ना करे उथे तर्क पैदा हो जाती। इस तरह साडा बाणी पढ़न जब जी ना करे, सिमरन बंदे का जी ना करे, होर कम्मां नूं जी ना करे, फिर अमृत ते किंतु, कृपाना ते किंतु, कंधे ते किंतु, गुरु ग्रंथ साहिब ते भी किंतु, ਉਹ ਜਦੋਂ ਪਿਆਰ ਹੀ ਨਹੀਂ ਫਿਰ ਤਾਂ ਕਿੰਤੂ ਹੀ ਕਰਨਾ। ਜਿੱਥੇ ਪਿਆਰ ਹੈ ਉੱਥੇ ਕੋਈ ਕਿੰਤੂ ਹੀ ਨਹੀਂ ਹੁੰਦਾ ਹੈ। ਜਿੱਥੇ ਲੜਾਈ ਪਾਉਣੀ ਹੋਵੇ ਘਰ ਦੇ ਵਿੱਚ ਕਿਸੇ ਨੇ ਸਬਜ਼ੀ ਵਿੱਚ ਲੂਣ ਜ਼ਿਆਦਾ ਉਹ ਮਾਰਦਾ ਵਗਾ ਕੇ ਥਾਲੀ, ਲੜਾਈ ਖੜੀ ਹੋ ਜਾਂਦੀ। ਕਿਉਂ? ਕਿੰਤੂ ਨਹੀਂ। ਜਿੱਥੇ ਪ੍ਰੇਮ ਹੈ ਉੱਥੇ ਕਹਿੰਦੇ ਨਹੀਂ ਲੂਣ ਜ਼ਿਆਦਾ। ਜਿੱਥੇ ਇਨਸਾਨ ਦਾ ਪ੍ਰੇਮ ਹੈ ਉੱਥੇ ਤਰਕ ਨਹੀਂ ਕਰਦਾ, ਕਿੰਤੂ ਨਹੀਂ ਕਰਦਾ। ਉੱਥੇ ਤਾਂ ਹਮੇਸ਼ਾ ਕੌੜੀ ਚੀਜ਼ ਨੂੰ ਮਿੱਠੀ ਕਰਕੇ ਕਹਿੰਦਾ। ਜਿੱਥੇ ਇਸ ਬੰਦੇ ਨੂੰ ਪ੍ਰੇਮ ਨਹੀਂ ਹੈ ਉੱਥੇ ਤਰਕਾਂ ਖੜੀਆਂ ਕਰ ਲੈਂਦਾ। ਮਹਾਰਾਜ ਕਹਿੰਦੇ ਅਵਿਨਾਸ਼ੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ। ਜਿਹੜਾ ਇਹ ਬੰਦਾ ਮਾਣ ਦਾ ਖਾਧਾ ਹੋਇਆ, ਮਾਨੁਖ ਮਾਣ ਦਾ ਖਾਧਾ ਹੋਇਆ ਇਨਸਾਨ, ਇਹਦੀ ਪ੍ਰੀਤੀ ਛੱਡ ਦੇ। ਬੰਦਿਆਂ ਚ ਬਹੁਤੀ ਪ੍ਰੀਤੀ ਨਾਲ ਲਾਇਆ ਕਰ, ਕੁਛ ਜ਼ਿਆਦਾ ਹੀ ਉਲਝੇਵਾਂ ਹੋ ਗਏ। ਜੇ ਤੇ ਬਰਾਦੀ ਬਣਦਾ ਜੰਗਲਾਂ ਚ ਚਲਿਆ ਗਿਆ ਫਿਰ ਤਾਂ ਕਹਿੰਦਾ ਮੈਨੂੰ ਕੋਈ ਬੁਲਾਓ ਨਾ, ਗੁਫਾ ਚ ਬੈਠ ਗਿਆ ਜਾ ਕੇ, ਮੇਰੇ ਕੋਈ ਮੱਥੇ ਨਾ ਲੱਗੇ। ਮਹਾਰਾਜ ਕਹਿੰਦੇ ਇੰਨਾ ਵੀ ਨਹੀਂ ਹੋਣਾ ਚਾਹੀਦਾ, ਆ ਸੰਸਾਰ ਚ ਬੈਠ ਥੋੜਾ ਬਹੁਤ ਦੁਨੀਆ ਨਾਲ ਮਿਲ ਗਿਆ, ਪਰ ਤੂੰ ਤੇ ਬਿਲਕੁਲ ਹੀ ਤਿਆਗੀ ਹੋ ਕੇ ਬੈਠ। ਜੇ ਗੱਲਾਂ ਕਰਨ ਲੱਗਿਆ ਫਿਰ ਗੱਲਾਂ ਹੀ ਕਰੀ ਜਾਂਦਾ, ਫਿਰ ਬੰਦਿਆਂ ਨਾਲ ਪ੍ਰੀਤੀ ਪਾਉਂਦਾ। ਇਹ ਮੇਰਾ ਬੜਾ ਪੱਕਾ ਦੋਸਤ ਹੈ, ਪੱਕਾ ਮਿੱਤਰ ਹੈ, ਇਹ ਪੱਕੇ ਰਿਸ਼ਤੇਦਾਰ ਨੇ, ਫਿਰ ਮਨੁੱਖਾਂ ਵਿੱਚ ਪ੍ਰੀਤੀ ਪਾ ਲਈ। ਮਾਨੁੱਖ ਕੀ ਤੂੰ ਪ੍ਰੀਤ ਤਿਆਗ। ਜਿਹੜਾ ਮਨੁੱਖ ਆ ਦੇਹੀ ਦੇ ਵਿੱਚ, ਮਨੁੱਖ ਲੋਕ ਨੇ ਗੁਰੂ ਬਣ ਬਣ ਬੈਠਦੇ ਨੇ, ਇਹਨਾਂ ਦੀ ਪ੍ਰੀਤੀ ਛੱਡਦੇ ਨਕਲੀ ਗੁਰੂਆਂ ਦੀ। ਅਵਿਨਾਸ਼ੀ ਪਰਮੇਸ਼ਰ ਨੂੰ ਮਨ ਦੇ ਅੰਦਰ ਧਾਰਨਾ ਕਰ, ਇਸ ਤੇ ਪਰ ਨਾਹੀ ਕੁਛ ਕੋਏ। ਉਸ ਵਾਹਿਗੁਰੂ ਤੋਂ ਪਰੇ ਹੋਰ ਕੋਈ ਕੁਝ ਵੀ ਨਹੀਂ ਹੈ, ਕੁਛ ਕਰ ਹੀ ਨਹੀਂ ਸਕਦਾ। ਉਹ ਸਰਬ ਨਿਰੰਤਰ ਏਕੋ ਸੋਏ, ਸਾਰਿਆਂ ਦੇ ਵਿੱਚ ਇੱਕ ਉਹ ਸੋਏ, ਉਹ ਜੋ ਪਰਮਾਤਮਾ ਹੈ, ਨਿਰੰਤਰ ਇੱਕ ਰਸ ਹੈ ਸਾਰਿਆਂ ਦੇ ਵਿੱਚ, ਘੱਟ ਵੱਧ ਨਹੀਂ ਹੈ। ਆਪਣੇ ਅੰਦਰ ਹਰੇਕ ਵਿੱਚ ਜੋਤ ਇੱਕੋ ਜਿਹੀ ਰੱਖੀ ਹੋਈ ਵਾਹਿਗੁਰੂ ਨੇ, ਸਾਰਿਆਂ ਵਿੱਚ ਇੱਕੋ ਜਿਹੀ ਜੋਤੀ ਹੈ। ਆਪੇ ਬੀਨਾ ਆਪੇ ਦਾਨਾ, ਬੀਨਾ ਹੁੰਦਾ ਦੇਖਣ ਵਾਲਾ, ਦੂਰ ਬੀਨ, ਦੂਰ ਬੀਨ ਹੁੰਦੀ ਦੇਖਣ ਵਾਲੀ, ਦੂਰ ਬੀਨ, ਬੀਨ ਦੇਖਣਾ ਦੂਰ। ਵਾਹਿਗੁਰੂ ਆਪੇ ਹੀ ਤਾਂ ਬੀਨਾ ਹੈ ਦੇਖਣ ਵਾਲਾ, ਆਪਾਂ ਨੂੰ ਆਪੇ ਦਾਨਾ, ਆਪੇ ਸਿਆਣਾ ਹੈ। ਆਪਣੀ ਸਿਆਣਪ ਨਾਲ ਹੀ ਆਪਾਂ ਨੂੰ ਦਾਤਾਂ ਦਿੰਦਾ, ਕਿਹਨੂੰ ਨਾਮ ਦੇਣਾ ਹੈ ਤੇ ਕਿਹਨੂੰ ਮਾਇਆ ਦੇਣੀ ਹੈ, ਕਿਹਨੂੰ ਦੁੱਖ ਦੇਣਾ ਹੈ, ਇਹ ਸਾਰਾ ਕੁਝ ਤੁਸੀਂ ਆਪ ਹੀ ਜਾਣਦੇ ਹੋ। ਗਹਿਰ ਡੂੰਘੇ ਨੂੰ ਕਹਿੰਦੇ ਨੇ, ਸਮੁੰਦਰ ਬੜਾ ਡੂੰਘਾ ਹੁੰਦਾ, ਜਿਵੇਂ ਗਹਿਰ ਗੰਭੀਰ, ਗੰਭੀਰ ਜਿਵੇਂ ਪਹਾੜ ਹੁੰਦਾ ਹੈ। ਹਵਾ ਆ ਜਾਵੇ, ਤੂਫਾਨ ਆ ਜਾਵੇ, ਬਾਰਿਸ਼ ਹੋ ਜਾਵੇ, ਬਰਫ਼ ਪੈ ਜਾਵੇ, ਪਹਾੜ ਨੂੰ ਕੋਈ ਫਰਕ ਨਹੀਂ ਪੈਂਦਾ, ਇਹਨੂੰ ਕਹਿੰਦੇ ਗੰਭੀਰ। ਗਹੀਰ, ਗਹੀਰ ਹੁੰਦਾ ਖਜ਼ਾਨਾ, ਗਹੀਰਾ। ਬੜੀਆਂ ਪੁਰਾਣੀਆਂ ਮਾਈਆਂ ਜਾਣਦੇ ਪਿੰਡਾਂ 'ਚ ਗਹੀਰੇ ਹੁੰਦੇ ਪਾਥੀਆਂ ਦੇ, ਉੱਥੋਂ ਗਹੀਰਾ ਮਤਲਬ ਖਜ਼ਾਨਾ। ਸੁਜਾਨਾ ਬਹੁਤ ਹੀ ਸਿਆਣਾ ਹੈ ਵਾਹਿਗੁਰੂ। ਗਹਿਰ, ਗੰਭੀਰ, ਗਹੀਰ, ਸੁਜਾਨਾ, ਸਾਰੇ ਗੁਣਾਂ ਦਾ ਮਾਲਕ ਹੈ। ਸਮੁੰਦਰ ਵਾਂਗੂ ਗਹਿਰ, ਪਹਾੜ ਵਾਂਗੂ ਗੰਭੀਰ, ਤੇ ਖਜ਼ਾਨਿਆਂ ਦਾ ਮਾਲਕ, ਸਾਰਿਆਂ ਨਾਲੋਂ ਸਿਆਣਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ। ਪਾਪਾਂ ਪੁੰਨਾਂ ਤੋਂ ਪਰੇ ਹੋਣ ਕਰਕੇ ਪਾਰ ਬ੍ਰਹਮ ਕਿਹਾ ਜਾਂਦਾ ਉਹਨੂੰ, ਪਰਮ ਈਸ਼ਰ, ਪਰਮ ਵੱਡਾ ਈਸ਼ਰ ਹੈ। ਪੰਜ ਈਸ਼ਰ ਨੇ, ਕਿਉਂਕਿ ਦੁਨੀਆਂ ਦੇ ਵਿੱਚ ਉਹਨੇ ਆਪ ਹੀ ਬਣਾਏ ਹੋਏ ਨੇ, ਪਰ ਉਹਨਾਂ ਪੰਜਾਂ ਈਸ਼ਰਾਂ ਤੋਂ ਉੱਪਰ ਜਿਹੜਾ ਉਹਨਾਂ ਦਾ ਹੈੱਡ ਹੈ ਉਹ ਹੈ ਪਰਮੇਸ਼ਰ। ਗੋਬਿੰਦ, ਗੋ ਇੰਦਰੀਆਂ ਦੀ ਰੱਖਿਆ ਕਰਨ ਵਾਲਾ, ਧਰਤੀ ਦੀ ਰੱਖਿਆ ਕਰਨ ਵਾਲਾ, ਇੰਦਰੀਆਂ ਨੂੰ ਪ੍ਰਕਾਸ਼ ਦੇਣ ਵਾਲਾ ਗੋਬਿੰਦ ਹੈ। ਕਿਰਪਾ ਨਿਧਾਨ ਦਇਆਲ ਬਖਸੰਦ, ਕਿਰਪਾ ਦਾ ਖਜ਼ਾਨਾ ਹੈ, ਦਇਆ ਦਾ ਘਰ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ। ਇੱਕ ਕਿਰਪਾ ਕਰੋ ਮੇਰੇ ਤੇ, ਮੈਂ ਇਹ ਬੇਨਤੀਆਂ ਤਾਂ ਕੀਤੀਆਂ ਮਹਾਰਾਜ ਜੀ, ਸਾਧ ਤੇਰੇ ਕੀ ਚਰਨੀ ਪਾ। ਮੈਂ ਆਪ ਜੀ ਦੇ ਸਾਧੂਆਂ ਮਹਾਤਮਾ ਦੇ ਚਰਨਾਂ ਵਿੱਚ ਪਿਆਰ ਹਾਂ। ਤਾਂ ਸ਼ੁਰੂ ਚ ਕਹਿਤਾ ਕਿ ਮਾਨ ਕੀ ਤੂੰ ਪ੍ਰੀਤ ਤਿਆਗ, ਬੰਦਿਆਂ ਦੀ ਪ੍ਰੀਤੀ ਛੱਡ ਦੇ। ਅਸੀਂ ਤਾਂ ਜੀ ਕਿਸੇ ਨੂੰ ਨੀ ਮੰਨਦੇ, ਅਸੀਂ ਫਲਾਨ ਖਾਨ ਜਾਂਦੇ, ਉਹ ਜੇ ਤੂੰ ਮੰਨਦਾ ਨੀ, ਮੈਂ ਬੰਦਿਆਂ ਨੂੰ ਨਹੀਂ ਜੀ ਮੰਨਦਾ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨ, ਫਿਰ ਉੱਥੇ ਖੜ ਖੜ ਲੋਕਾਂ ਨਾਲ ਗੱਲਾਂ ਕਿਉਂ ਕਰਦਾ। ਜਦ ਗੱਲਾਂ ਕਰਨ ਬਹਿਣਾ ਤਾਂ ਚਾਰ ਚਾਰ ਘੰਟੇ ਉੱਠਦੇ ਨਹੀਂ ਫਿਰ ਤੁਸੀਂ, ਫਿਰ ਦੁਨੀਆਂ ਨਾਲ ਹੀ ਪ੍ਰੀਤੀ ਹੋਈ, ਬੰਦਿਆਂ ਨਾਲ ਹੀ ਪ੍ਰੀਤੀ ਹੋਈ ਤੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਤਾਂ ਹੈ ਕੁਮੱਤ, ਖੋਟੀ ਬੁੱਧੀ ਕਲਯੁਗ ਵਿੱਚ ਦੁਰਮਤ ਜਿਨ੍ਹਾਂ ਦੇ ਅੰਦਰ ਆ ਜਾਂਦੀ ਉਹ ਇਹ ਗੱਲਾਂ ਕਰਦੇ ਨੇ। ਦੇਖੋ ਜੀ ਅਸੀਂ ਨਹੀਂ ਕਿਸੇ ਨੂੰ ਮੰਨਦੇ, ਮੰਨਣਾ ਤਾਂ ਤੈਨੂੰ ਪਵੇਗਾ ਹੀ, ਇਸ ਰਸਤੇ ਤਾਂ ਤੈਨੂੰ ਆਉਣਾ ਹੀ ਪੈਣਾ, ਤੇਰੀ ਆਕੜ ਸਾਰੀ ਨਿਕਲ ਜਾਣੀ। ਮਹਾਰਾਜ ਕਹਿੰਦੇ ਸਾਧ ਤੇਰੇ ਕੀ ਚਰਨੀ ਪਾਓ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਮੰਗਰ ਲੱਗਣਾ ਕਿ ਆਪਣੇ ਮੰਗਰ ਲੱਗਣਾ ਕਿ ਜਾਂ ਦੁਨੀਆਂ ਮੰਗਰ ਲੱਗਣਾ। ਜਿਹੜਾ ਬਚਨ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਉਹੀ ਬਚਨ ਜੇ ਕਮਾਵਾਂਗੇ ਤਾਂ ਸਿਰੇ ਲੱਗਾਂਗੇ। ਹੇ ਅਕਾਲ ਪੁਰਖ ਕਿਰਪਾ ਕਰੋ, ਤੇਰੇ ਸਾਧੂ ਮਹਾਤਮਾ ਤੇਰੀ ਸਾਧ ਸੰਗਤ ਦੇ ਚਰਨੀ ਪੈ ਰਹੀਏ, ਨਾਨਕ ਕੈ ਮਨ ਇਹੋ ਅਨਰਾਓ। ਮੇਰੇ ਮਨ ਵਿੱਚ ਤਾਂ ਇਹੀ ਇੱਕ ਪਿਆਰ ਹੈ, ਭਰੋਸਾ ਹੈ, ਪ੍ਰੇਮ ਹੈ, ਇੱਕ ਚਾਓ ਹੈ ਕਿ ਮੈਂ ਤੇਰੇ ਨਾਮ ਜਪਣ ਵਾਲਾ ਜਿਹੜਾ ਵੀ ਜਿੱਥੇ ਵੀ ਮਿਲ ਜਾਏ ਉਹਨਾਂ ਦੇ ਚਰਨਾਂ ਦੇ ਵਿੱਚ ਪਿਆਰ ਹੋਣ। ਮਨਸਾ ਪੂਰਨ ਸਰਨਾ ਜੋਗ, ਉਹ ਵਾਹਿਗੁਰੂ ਜਿਹੜਾ ਹੈ ਨਾ ਮਨਸਾ ਪੂਰਦਾ ਹੈ, ਇੱਛਾ ਪੂਰਕ ਹੈ ਉਹ। ਸਰਨਾ ਜੋਗ ਜਿਹੜਾ ਸ਼ਰਨ ਵਿੱਚ ਆਉਂਦਾ ਉਹਨੂੰ ਰੱਖਣ ਲਈ ਯੋਗ ਹੈ ਉਹ। ਕੋਈ ਵੀ ਆ ਕੇ ਕਹੇ ਵਾਹਿਗੁਰੂ ਮੈਨੂੰ ਰੱਖ ਲਓ, ਮਹਾਰਾਜ ਕਹਿੰਦੇ ਬਿਲਕੁਲ ਇੱਥੇ ਬੈਠ ਜਾ, ਤੈਨੂੰ ਕੋਈ ਹੱਥ ਨਹੀਂ ਲਾ ਸਕਦਾ। ਸਰਨ ਦੇ ਵਿੱਚ ਆਇਆ ਹੋਇਆ ਨੂੰ ਰੱਖਣ ਲਈ ਸਮਰੱਥ ਕੋਈ ਕੋਈ ਹੁੰਦਾ, ਨਹੀਂ ਤਾਂ ਕੋਈ ਆ ਕੇ ਕਹਿ ਦੇ ਜੀ ਮੈਨੂੰ ਮੇਰੇ ਮੰਦਰ ਤਾਂ ਰਾਜੇ ਦੀ ਫੌਜ ਪਈ ਹੋਈ ਹੈ, ਮੈਨੂੰ ਤਾਂ ਮਾਰ ਦੇਣਗੇ। ਦੂਜਾ ਕਹਿੰਦਾ ਨਾ ਬਾਬਾ ਅਸੀਂ ਨਹੀਂ ਰੱਖ ਸਕਦੇ, ਸਾਨੂੰ ਵੀ ਮਾਰ ਦੇ। ਪਰ ਕੋਈ ਬੰਦਾ ਸ਼ਰਨ ਵਿੱਚ ਆ ਜਾਏ, ਮਹਾਰਾਜਾ ਰਣਜੀਤ ਸਿੰਘ ਵੇਲੇ ਇੱਕ ਸਿਪਾਹੀ ਤੋਂ ਗਲਤੀ ਨਾਲ ਦੂਸਰੇ ਸਿਪਾਹੀ ਦਾ ਕਤਲ ਹੋ ਗਿਆ, ਝਗੜ ਪੇ ਮਾਰ ਦਿੱਤੀ ਤਲਵਾਰ। ਮਹਾਰਾਜਾ ਫੌਜਾਂ ਆਪਣੀਆਂ ਲੈ ਕੇ ਥੋੜੇ ਸਿਪਾਹੀ ਉਹਦੇ ਪਿੱਛੇ ਘੋੜੇ ਤੇ ਚੜ੍ਹੇ, ਪਕੜੋ ਇਹਨੂੰ, ਸਜ਼ਾ ਦਿੱਤੀ ਜਾ ਇਹਨੂੰ। ਉਹ ਚਲਿਆ ਗਿਆ ਸਿਪਾਹੀ ਗੁਰਦੁਆਰੇ ਚ, ਉਹਨੇ ਜਾ ਕੇ ਗ੍ਰੰਥੀ ਸਿੰਘ ਨੂੰ ਕਿਹਾ, ਭਾਈ ਬੁੱਧ ਸਿੰਘ ਗ੍ਰੰਥੀ ਸੀ, ਕਹਿੰਦੇ ਭਾਈ ਸਾਹਿਬ ਜੀ ਮੇਰੇ ਕੋਲੋਂ ਅਣਜਾਣ ਸਮਝ ਲਓ ਜਿਵੇਂ ਮਰਜ਼ੀ ਗੁੱਸੇ ਚ ਆ ਕੇ, ਚਾਹੁੰਦਾ ਤਾਂ ਨਹੀਂ ਸੀ ਮੈਂ, ਬਸ ਅਚਾਨਕ ਹੀ ਬੰਦਾ ਮਾਰਿਆ ਗਿਆ ਵੀ ਹੁਣ ਮਹਾਰਾਜਾ ਮੈਨੂੰ ਫਾਂਸੀ ਚੜਾ ਦੇਵੇਗਾ ਜਾਂ ਕੋਈ ਸਜ਼ਾ ਦੇਵੇਗਾ ਜਾਂ ਕੋਈ ਜੇਲ੍ਹ ਸਿਰ, ਮੇਰੇ ਬੱਚੇ ਭੁੱਖੇ ਮਰ ਜਾਣਗੇ, ਤੁਸੀਂ ਮੇਰੀ ਰੱਖਿਆ ਕਰੋ। ਭਾਈ ਬੁੱਧ ਸਿੰਘ ਜੀ ਬਾਹਰ ਆ ਕੇ ਖੜੇ ਹੋਏ ਗੁਰਦੁਆਰੇ ਦੇ, ਜਦੋਂ ਭਾਈ ਰਣਜੀਤ ਸਿੰਘ ਨੇ ਦੇਖਿਆ, ਮਹਾਰਾਜਾ ਰਣਜੀਤ ਸਿੰਘ ਨੇ ਘੋੜੇ ਤੋਂ ਝਟਪਟ ਥੱਲੇ ਉਤਰ ਕੇ ਭਾਈ ਸਾਹਿਬ ਦੇ ਗੋਡੀ ਹੱਥ ਲਾਇਆ, ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਬੁੱਧ ਸਿੰਘ ਜੀ ਕਹਿੰਦੇ ਆਓ ਮਹਾਰਾਜ ਜੀ, ਕਿਵੇਂ ਆਉਣਾ ਹੋਇਆ? ਕਹਿੰਦੇ ਇੱਧਰ ਇੱਕ ਆਇਆ ਸਾਡਾ ਸਿਪਾਹੀ, ਉਹਨੇ ਬੰਦਾ ਮਾਰਤਾ ਸੀ, ਉਹਨੂੰ ਨਾ ਸਜ਼ਾ ਦੇਣੀ। ਭਾਈ ਬੁੱਧ ਸਿੰਘ ਜੀ ਮਹਾਰਾਜਾ ਰਣਜੀਤ ਸਿੰਘ ਨੂੰ ਹੱਥ ਜੋੜ ਕੇ ਕਹਿੰਦੇ ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ, ਕਹਿੰਦੇ ਉਹ ਤਾਂ ਆਪਣੇ ਕਰਮਾਂ ਅਨੁਸਾਰ ਬੰਦਾ ਮਾਰਿਆ ਗਿਆ, ਉਹ ਤਾਂ ਇਹਨੂੰ ਪਰਮੇਸ਼ਰ ਨੇ ਸਜ਼ਾ ਦੇਣੀ ਹੈ, ਹੁਣ ਇਹਨੂੰ ਤੁਸੀਂ ਮਾਰੋਗੇ ਇਹਦੇ ਬੱਚੇ ਭੁੱਖੇ ਮਰ ਜਾਣਗੇ, ਮੇਰੀ ਬੇਨਤੀ ਹੈ ਤੁਸੀਂ ਇਹਨੂੰ ਮਾਫ਼ ਕਰਕੇ ਫੌਜ ਵਿੱਚ ਰੱਖ ਲਓ। ਮਹਾਰਾਜਾ ਰਣਜੀਤ ਸਿੰਘ ਦੀ ਖਾਸੀਅਤ ਸੀ ਉਹ ਗ੍ਰੰਥੀ ਸਿੰਘ ਦਾ ਬਚਨ ਨਹੀਂ ਸੀ ਮੋੜਦੇ। ਮਹਾਰਾਜਾ ਕਹਿੰਦੇ ਜਦੋਂ ਮੇਰੇ ਕੋਲ ਲੋਕ ਆਉਂਦੇ ਮੇਰੇ ਰਾਜ ਦੇ ਵਿੱਚ ਰਾਜੇ ਕੋਲ ਨਿਆਂ ਮੰਗਣ ਤਾਂ ਮੈਂ ਨਿਆਂ ਕਰਦਾ, ਪਰ ਤੁਸੀਂ ਪਾਤਸ਼ਾਹ ਦੇ ਵਜ਼ੀਰ ਹੋ, ਜਦੋਂ ਤੁਸੀਂ ਫੈਸਲਾ ਕਰ ਦਿੱਤਾ ਵੀ ਇਹਨੂੰ ਕੁਛ ਨਹੀਂ ਕਹਿਣਾ, ਮੈਂ ਕੌਣ ਹੁੰਦਾ ਫਿਰ ਕਹਿਣ ਵਾਲਾ? ਕਹਿੰਦੇ ਜੀ ਆਹ ਬੰਦਾ ਮਗਰ ਖੜਾ ਬੁਲਾ ਲਿਆ ਮਹਾਰਾਜ ਜੀ। ਕਹਿੰਦੇ ਰਣਜੀਤ ਸਿੰਘ ਕਹਿਣ ਲੱਗੇ ਚੰਗਾ ਬਈ, ਹੁਣ ਜਦ ਤੈਨੂੰ ਧੁਰ ਦਰਗਾਹੋਂ ਹੀ ਇਹਨਾਂ ਨੇ ਬਖਸ਼ ਦਿੱਤਾ, ਮੈਂ ਤੈਨੂੰ ਕੀ ਕਹਿ ਸਕਦਾ, ਫਿਰ ਆ ਜਾ ਹੁਣ ਤੈਨੂੰ ਫੌਜ ਵਿੱਚ ਰੱਖ ਲੈਂਦੇ ਹਾਂ। ਤੇ ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਸ਼ਰਨ ਆ ਜਾਂਦਾ ਹੈ ਉਹਨੂੰ ਰੱਖਣ ਲਈ ਯੋਗ ਵੀ ਹੈ। ਇਸੇ ਗੁਰਦੁਆਰੇ ਦੁੱਖ ਨਿਵਾਰਨ ਸਾਹਿਬ ਦੀ ਪੁਰਾਣੀ ਬਿਲਡਿੰਗ ਦੇ ਵਿੱਚ ਬਹੁਤ ਸਾਲ ਪਹਿਲਾਂ ਪੁਰਾਣੀ ਡਿਊੜੀ ਦੇ ਵਿੱਚ ਪੁਰਾਣੇ ਬਜ਼ੁਰਗ ਦੱਸਦੇ ਨੇ ਕਿ ਇੱਕ ਬੰਦੇ ਦੀਆਂ ਹੱਥ ਕੜੀਆਂ ਆਪਣੇ ਆਪ ਹੀ ਖੁੱਲ ਗਈਆਂ ਸੀ, ਮੱਥਾ ਟੇਕਣ ਆਇਆ ਸੀ ਉਹਨੂੰ, ਇਹ ਸਭ ਨੂੰ ਪਤਾ ਹੀ ਹੋਣਾ ਤੁਹਾਨੂੰ। ਇਹ ਉਹਨੇ ਇੱਥੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਂ ਕੋਈ ਕਤਲ ਨਹੀਂ ਕੀਤਾ, ਮੇਰੇ ਤੇ ਝੂਠਾ ਕੇਸ ਬਣਿਆ ਹੈ, ਇਹ ਗੁਰੂ ਤੇਗ ਬਹਾਦਰ ਸਾਹਿਬ ਜੋ ਤੇਰੀ ਦਰਗਾਹ ਦੇ ਵਿੱਚ ਨਿਆਂ ਹੈ ਤੇ ਮੇਰੀ ਹੱਥ ਕੜੀਆਂ ਖੁੱਲ ਜਾਣ। ਐਸ ਡਿਊੜੀ ਜਿਹੜੀ ਪੁਰਾਣੀ ਇਹਦੇ ਵਿੱਚ ਉਹਦੀਆਂ ਹੱਥ ਕੜੀਆਂ ਆਪਣੇ ਆਪ ਹੀ ਖੁੱਲ ਗਈਆਂ ਸੀ। ਕੱਜ ਕੇ ਆਖੋ ਸਤਨਾਮ ਸ੍ਰੀ ਵਾਹ, ਐਡੀ ਪਾਵਰ ਦੇ ਮਾਲਕ ਨੇ ਸੱਚੇ ਪਾਤਸ਼ਾਹ। ਮਨਸਾ ਪੂਰਨ ਸਰਨਾ ਯੋਗ,
ਜਿਹੜਾ ਸ਼ਰਨ ਵਿੱਚ ਆ ਜਾਂਦਾ ਉਹਨੂੰ ਰੱਖਣ ਨੂੰ ਯੋਗ ਨੇ, ਕਿਉਂਕਿ ਵੱਡੀ ਅਦਾਲਤ ਤਾਂ ਇਹੀ ਹੈ, ਇਹਨੇ ਫੈਸਲਾ ਕਰਨਾ। ਔਰ ਜੱਜ ਸਾਹਿਬ ਨੇ ਵੀ ਫਿਰ ਉਸ ਬੰਦੇ ਨੂੰ ਛੱਡ ਦਿੱਤਾ ਸੀ, ਕਿਉਂਕਿ ਜਦੋਂ ਅਕਾਲ ਪੁਰਖ ਹੀ ਕਿਸੇ ਨੂੰ ਛੱਡ ਦੇਣ ਤਾਂ ਜੱਜ ਫਿਰ ਕਹਿੰਦੇ ਭਾਈ ਜਦੋਂ ਵੱਡੀ ਕਚਹਿਰੀ ਵਾਲਿਆਂ ਨੇ ਛੱਡ ਦਿੱਤਾ ਫਿਰ ਅਸੀਂ ਕੌਣ ਹੁੰਦੇ। ਇਹ ਮੇਰੀ ਸੁਣੀ ਹੋਈ ਗੱਲ ਹੈ। ਜੋ ਕਰ ਪਾਇਆ ਸੋਈ ਹੋਗ, ਜੋ ਕਰ ਹੱਥ ਦੇ ਉੱਤੇ ਉਹਨੇ ਲੇਖ ਪਾ ਦਿੱਤਾ, ਜੋ ਮੱਥੇ ਦੇ ਉੱਤੇ ਲੇਖ ਪਾ ਦਿੱਤਾ ਬਣਾ ਕੇ, ਉਹੀ ਹੋਣਾ ਹੈ। ਨਾ ਉਹਦੇ ਤੋਂ ਸੂਤ ਭਰ ਇੱਧਰ ਜਾਣਾ ਨਾ ਉੱਧਰ ਜਾਣਾ। ਇਹਨੂੰ ਕਹਿੰਦੇ ਨੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਜੋ ਹੋਣਾ ਜੇ ਸਿਲਕ ਵੀ ਲੱਗ ਗਈ ਨਾ ਹੱਥ ਵਿੱਚ ਤਾਂ ਵੀ ਆਖੋ ਵੀ ਇਹ ਜੋ ਕਰ ਪਾਇਆ ਸੋਈ ਹੋ। ਤੇਰੇ ਲਿਖੇ ਤੋਂ ਬਿਨਾਂ ਤਾਂ ਸਿਲਕ ਨਹੀਂ ਲੱਗ ਸਕਦੀ ਨਾ, ਤੇਰੇ ਲਿਖੇ ਤੋਂ ਬਿਨਾਂ ਸੱਟ ਨਹੀਂ ਲੱਗ ਸਕਦੀ, ਜ਼ੁਕਾਮ ਨਹੀਂ ਲੱਗ ਸਕਦਾ, ਜਰਾ ਮਰਾ ਸਿਰਤ ਸਾਪ ਸਭ ਹਰਕੈ ਬਸ ਹੈ, ਕੋਈ ਲਾਗ ਨਾ ਸਕੈ ਬਿਨ ਹਰਕਾ ਲਾਇਆ, ਸਿਰ ਦਰਦ ਨਹੀਂ ਹੋ ਸਕਦਾ। ਸਾਰੀਆਂ ਬਿਮਾਰੀਆਂ ਤੇਰੇ ਹੁਕਮ ਵਿੱਚ ਹੀ ਲੱਗਦੀਆਂ ਨੇ, ਸਾਰੀਆਂ ਸੱਟਾਂ ਵੀ ਲੱਗਦੀਆਂ ਨੇ, ਤੰਦਰੁਸਤੀ ਵੀ ਤੇਰੇ ਹੁਕਮ ਵਿੱਚ ਹੈ, ਕਮਜ਼ੋਰੀ ਵੀ ਤੇਰੇ ਹੁਕਮ ਵਿੱਚ ਹੈ। ਹਰਨ ਭਰਨ ਜਾ ਕਾ ਨੇਤਰ ਫੋਰ, ਹਰਨ ਭਰਨ ਹੁੰਦਾ ਦੁਨੀਆਂ ਨੂੰ ਬਣਾਉਣਾ ਤੇ ਨਾਸ ਕਰਨਾ, ਉਹਦੇ ਅੱਖ ਦੇ ਚਮਕਾਰੇ ਵਿੱਚ ਹੀ ਹੋ ਜਾਂਦਾ ਸਭ ਕੁਛ। ਮਤਲਬ ਕਿ ਜਿੰਨਾ ਚਿਰ ਚ ਆਪਾਂ ਇੱਕ ਵਾਰ ਅੱਖ ਝਮਕਦੇ ਹਾਂ, ਅੱਖ ਝਮਕ ਕੇ ਆਉਂ ਖੋਲੋ ਤਾਂ ਦੁਨੀਆਂ ਬਣ ਗਈ, ਅੱਖ ਝਮਕ ਕੇ ਖੋਲੋ ਦੁਨੀਆਂ ਖਤਮ ਹੈ, ਇੰਨਾ ਕੀ ਟਾਈਮ ਲੱਗਦਾ ਬਸ। ਇਸ ਕਾ ਮੰਤਰ ਨਾ ਜਾਣਾ ਹੋਰ, ਉਹਦਾ ਜਿਹੜਾ ਮੰਤਰ ਹੈ ਉਹਦੀ ਸਲਾਹ ਹੈ ਉਹਦੇ ਦਿਲ ਵਿੱਚ ਕੀ ਹੈ ਉਹ ਕੋਈ ਹੋਰ ਨਹੀਂ ਅੱਜ ਤੱਕ ਜਾਣ ਸਕਿਆ। ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰ ਸੂਰਾ, ਜਾਂ ਸਤਿਗੁਰੂ ਜਾਣਦੇ ਨੇ ਤੇਰੀ ਗੱਲ ਨੂੰ ਜਾਂ ਤੁਸੀਂ ਜਾਣਦੇ ਹੋ। ਤੇਰਾ ਨਾਮ ਪਾਰ ਬ੍ਰਹਮ, ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ, ਇੰਨੀ ਤਾਂ ਗੁਰੂ ਨਾਨਕ ਦੇਵ ਜੀ ਨੂੰ ਵਚਨ ਕਹੇ ਨੇ, ਹੋਰ ਨਹੀਂ ਕੋਈ ਜਾਣ ਸਕਦਾ। ਜਿਹੜੇ ਮਹਾਤਮਾ ਵੀ ਜਾਣਦੇ ਨੇ, ਜਿਹੜੇ ਬਹੁਤ ਉੱਚ ਕੋਟੀ ਦੇ ਬ੍ਰਹਮ ਗਿਆਨ ਚ ਚਲੇ ਜਾਂਦੇ ਨੇ, ਉਹ ਤਾਂ ਜ਼ਬਾਨ ਨੂੰ ਤਾਲਾ ਲਾ ਕੇ ਰੱਖਦੇ ਨੇ, ਚੁੱਪ ਹੀ ਬੈਠੇ ਰਹਿੰਦੇ ਨੇ, ਉਹ ਬੋਲਦੇ ਹੀ ਨਹੀਂ ਕੁਛ। ਆਨੰਦ ਰੂਪ ਮੰਗਲ ਸਦ ਜਾਤ ਹੈ, ਵਾਹਿਗੁਰੂ ਦਾ ਜਿਹੜਾ ਰੂਪ ਹੈ ਉਹ ਆਨੰਦ ਰੂਪ ਹੈ, ਸਤ ਚੇਤਨ ਆਨੰਦ ਸਰੂਪ ਹੈ, ਮੰਗਲ ਸਦ ਜਾਤ ਹੈ, ਜਿਹਦੇ ਘਰ ਵਿੱਚ ਸਦਾ ਖੁਸ਼ੀਆਂ ਹੀ ਖੁਸ਼ੀਆਂ ਨੇ, ਜਿੱਥੇ ਜਾਈਏ ਉੱਥੇ ਦੁੱਖ ਨਹੀਂ ਹੈ, ਉਹਦੇ ਘਰ ਵਿੱਚ ਸਾਧ ਸੰਗਤ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਨੇ। ਸਰਬ ਥੋਕ ਸੁਣੀਆਂ ਹੈ ਕਰਤਾ ਕਹਿ, ਸਾਰੇ ਪਦਾਰਥ ਥੋਕ ਦਾ ਭਾਵ ਪਦਾਰਥ ਉਹਦੇ ਘਰ ਵਿੱਚ ਸੁਣੇ ਜਾਂਦੇ ਨੇ, ਮੌਜੂਦ ਨੇ, ਹਾਜ਼ਰ ਨੇ ਸਾਰੇ ਪਦਾਰਥ, ਕਿਸੇ ਪਦਾਰਥ ਦੀ ਕਮੀ ਨਹੀਂ। ਇੱਕੋ ਹੀ ਗੱਲ ਕਹਿ ਲਓ, ਚਾਹੇ ਨੁਕਸ ਕਹਿ ਲਓ, ਚਾਹੇ ਉਹਦੀ ਅਸਲੀਅਤ ਕਹਿ ਲਓ, ਪਰਮਾਤਮਾ ਦੀ ਜਿੰਦਾ ਪਾਠ ਕਰਨ ਵਾਲੇ ਨੂੰ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਪਹਿਲਾਂ ਫੈਸਲਾ ਕਰ ਦਿੱਤਾ, ਬਾਣੀ ਪੜ੍ਹੇਗਾ ਤਾਂ ਦਵਾਂਗਾ, ਫੋਕਟ ਵਿੱਚ ਨਹੀਂ। ਐਂ ਤਾਂ ਹਰੇਕ ਹੀ ਆ ਕੇ ਖੜ ਜੂਗਾ ਇੱਥੇ, ਆ ਦਿਓ ਜੀ, ਆ ਦਿਓ ਜੀ, ਫਿਰ ਤਾਂ ਮਖੌਲ ਬਣਾ ਲੈਣਗੇ ਲੋਕ। ਕਿਆ ਬਾਬਾ ਗੁਰਦਿੱਤਾ ਜੀ ਨੇ ਗਾਂ ਜਿਉਂਦੀ ਕਰ ਦਿੱਤੀ ਜਿੰਦਬੜੀ ਵਾਲੇ ਸਥਾਨ ਤੇ? ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਛੇਵੇਂ ਪਾਤਸ਼ਾਹ, ਕੱਲ ਨੂੰ ਤਾਂ ਫਿਰ ਕੋਈ ਕਿਸੇ ਰਾਜੇ ਮਹਾਰਾਜੇ ਦਾ ਲੜਕਾ ਮਰ ਜਾਏਗਾ, ਉਹ ਚੱਕ ਲਿਆਊਗਾ ਇੱਥੇ ਜਿਉਂਦਾ ਕਰੂੰ, ਕੱਲ ਨੂੰ ਤਾਂ ਕਿਸੇ ਦਾ ਹੋਰ ਕੋਈ ਮਰ ਜਾਏਗਾ ਉਹ ਵੀ ਲਿਆਏਗਾ ਜਿਉਂਦਾ ਕਰੂੰ। ਇੱਥੇ ਤਾਂ ਲਾਈਨਾਂ ਲੱਗ ਜਾਣਗੀਆਂ ਲੋਕਾਂ ਦੀਆਂ, ਕਿਹਨੂੰ ਕਿਹਨੂੰ ਜਿਉਂਦਾ ਕਰਾਂਗੇ ਆਪਾਂ? ਆਪਾਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਰਹਿਣਾ ਹੈ ਸਦਾ, ਬਰਾਬਰੀ ਨਹੀਂ ਕਰਨੀ, ਕਿਉਂਕਿ ਸਤਿਗੁਰੂ ਮਹਾਰਾਜ ਦੇ ਕੁਝ ਅਸੂਲ ਨੇ, ਉਹਨਾਂ ਅਸੂਲਾਂ ਦੇ ਅਨੁਸਾਰ ਹੀ ਕਰਮ ਨੂੰ ਕਰਦੇ ਨੇ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੰਨਾ ਵੀ ਕਰਮ ਤੁਸੀਂ ਕਰਨਾ, ਜੋ ਕੁਝ ਲੈਣਾ, ਇੱਥੇ ਗੁਰੂ ਘਰ ਵਿੱਚ ਜਿਨ ਸੇਵਿਆ ਤਿੰਨ ਪਾਇਆ ਮਾਨ। ਇੱਥੇ ਐਵੇਂ ਨਹੀਂ ਆਏ ਕਿ ਦਈ ਵੀ ਬਾਬਾ, ਜਿਵੇਂ ਲੋਕ ਆਮ ਬਾਬਿਆਂ ਕੋਲ ਜਾਂਦੇ ਨੇ, ਉਹ ਮੰਤਰਾਂ ਜੰਤਰਾਂ ਕੋਲ ਕਰੋ ਜੀ ਕੰਮ ਲਿਆ। ਮਹਾਰਾਜ ਕਹਿੰਦੇ ਐਵੇਂ ਨਹੀਂ ਬਣਨੀ, ਇੱਥੇ ਤਾਂ ਤੈਨੂੰ ਪਹਿਲਾਂ ਆਪਣਾ ਜੀਵਨ ਚੰਗਾ ਬਣਾਉਣਾ ਪੈਣਾ, ਇੱਥੇ ਤਾਂ ਤੈਨੂੰ ਗੁਰਸਿੱਖ ਬਣਨਾ ਪੈਣਾ, ਬਾਣੀ ਪੜ੍ਹਨੀ ਪੈਣੀ, ਤਾਂ ਕਿਰਪਾ ਹੋਣੀ ਹੈ। ਮਹਾਰਾਜ ਕਹਿੰਦੇ ਮੈਂ ਕੋਈ ਤੈਨੂੰ ਆਪਣਾ ਚੇਲਾ ਬਣਾਉਣ ਨੂੰ ਮੈਂ ਤਾਂ ਨਹੀਂ ਤੇਰੇ ਮਗਰ ਮਗਰ ਭੱਜਿਆ ਫਿਰਦਾ, ਮੈਂ ਸਿੱਖ ਦਾ ਨਾਲ ਪ੍ਰਲੋਕ ਵੀ ਸਵਾਰਨਾ। ਜਿਹੜੇ ਇੱਥੇ ਮੰਤਰਾਂ ਜੰਤਰਾਂ ਵਾਲੇ ਇਹ ਤਾਂ ਇਸ ਲੋਕ ਦੇ ਹੀ ਨੇ ਬਸ, ਪ੍ਰਲੋਕ ਦਾ ਠੇਕਾ ਨਹੀਂ ਲਿਆ ਹੋਇਆ ਇਹਨਾਂ ਨੇ, ਇਹ ਤਾਂ ਕਹਿੰਦੇ ਜਿੱਥੇ ਮਰਜ਼ੀ ਨਰਕਾਂ ਨੂੰ ਡਿੱਗ। ਪਰ ਮਹਾਰਾਜ ਕਹਿੰਦੇ ਮੇਰੇ ਕੋਲ ਜਿਹੜਾ ਆ ਜਾਂਦਾ ਮੈਂ ਲੋਕ ਤੇ ਪ੍ਰਲੋਕ ਉਹਦੇ ਦੋਵੇਂ ਸਵਾਰਨੇ ਨੇ, ਇਸ ਕਰਕੇ ਤੈਨੂੰ ਬਾਣੀ ਪੜਾਉਣੀ ਹੈ। ਦੇਣ ਨੂੰ ਤਾਂ ਦੇ ਸਕਦੇ ਨੇ ਹੁਣ ਵੀ, ਪਰ ਮਹਾਰਾਜ ਕਹਿੰਦੇ ਬਾਣੀ ਪੜੀ ਬਿਨਾਂ ਤੇਰਾ ਭਲਾ ਨਹੀਂ ਹੋਣਾ, ਮੈਂ ਤਾਂ ਤੇਰਾ ਉੱਪਰ ਤੱਕ ਭਲਾ ਚਾਹੁੰਦਾ ਹਾਂ। ਰਾਜ ਮਹਿਰਾਜ ਜੋਗ ਮਹਿ ਜੋਗੀ, ਵਾਹਿਗੁਰੂ ਵਿੱਚ ਰਾਜਿਆਂ ਵਿੱਚ ਰਾਜਾ ਰੂਪ ਹੋ ਕੇ ਪ੍ਰਕਾਸ਼ਮਾਨ ਹੈ, ਜੋਗੀਆਂ ਦੇ ਵਿੱਚ ਜੋਗੀ ਰੂਪ ਹੋ ਕੇ ਬੈਠਾ ਹੈ। ਜੋਗੀ ਅੰਦਰ ਜੋਗੀ ਆ, ਤੂੰ ਭੋਗੀ ਅੰਦਰ ਭੋਗੀ ਆ, ਤੇਰਾ ਅੰਤ ਨਾ ਪਾਇਆ ਸੁਰਗ ਮੱਚ ਪਿਆਲ ਜੀਓ। ਤਪ ਮਹਿ ਤਪੀਸਰ, ਤਪੀਆਂ ਦੇ ਵਿੱਚ ਵੱਡਾ ਤਪੀ ਹੋ ਕੇ ਰੋੜਾਂ ਦੀ ਗੁਰ ਕਰੀ ਵਿਛਾਈ ਹੋ ਕੇ ਬੈਠਾ ਹੈ। ਗ੍ਰਸਤ ਮਹਿ ਭੋਗੀ, ਬਾਕੀ ਗ੍ਰਿਸ਼ਤੀਆਂ ਦੇ ਵਿੱਚ ਭੋਗੀ ਰੂਪ ਹੋ ਕੇ ਬੈਠਾ, ਤਾਂ ਉਹ ਸਾਰਿਆਂ ਵਿੱਚ ਆਪ ਹੀ ਹੈ, ਹਰੇਕ ਵਿੱਚ ਆਪ ਬੈਠਾ। ਇੱਕ ਬਹੁਤ ਉੱਚੀ ਅਵਸਥਾ ਦਾ ਵਚਨ ਆਪ ਕਰ ਰਹੇ ਮਹਾਰਾਜ ਜੀ। ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਭਗਤਾਂ ਨੇ ਤਾਂ ਧਿਆ ਧਿਆ ਕੇ ਉਹਨੂੰ ਦਿਲ ਦੀ ਭਾਵਨਾ ਨਾਲ ਵਾਹਿਗੁਰੂ ਵਾਹਿਗੁਰੂ ਕਰਕੇ ਆਤਮਕ ਆਨੰਦ ਪ੍ਰਾਪਤ ਕੀਤਾ ਹੈ। ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਉਸ ਅਕਾਲ ਪੁਰਖ ਦਾ ਕਿਸੇ ਨੇ ਅੰਤ ਨਹੀਂ ਪਾਇਆ ਅੱਜ ਤੱਕ, ਤੇ ਜਿਹੜੇ ਧਿਆਉਣ ਵਾਲੇ ਨੇ ਉਹਨਾਂ ਨੇ ਵੀ ਕਿਸੇ ਨੇ ਅੰਤ ਨਹੀਂ ਪਾਇਆ। ਜਿਹੜੇ ਜਪਦੇ ਜਪਦੇ ਉਹਦੇ ਵਿੱਚ ਲੀਨ ਹੋ ਜਾਂਦੇ ਨੇ, ਨਾ ਉਹਨਾਂ ਦਾ ਅੰਤ ਪੈਂਦਾ ਨਾ ਤੇਰਾ ਅੰਤ ਪੈਂਦਾ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਤੇਰਾ ਅੰਤ ਨਹੀਂ ਕੋਈ ਜਾਣ ਸਕਦਾ। ਗੁਰ ਕੀ ਮਹਿਮਾ ਵੇਦ ਨਾ ਜਾਣੈ, ਸੰਤ ਕੀ ਮਹਿਮਾ ਵੇਦ ਨਾ ਜਾਣੈ, ਇਹਨਾਂ ਤਿੰਨਾਂ ਬਾਰੇ ਕੋਈ ਸਮਝ ਨਹੀਂ ਸਕਿਆ ਵੀ ਇਹਨਾਂ ਦੀ ਮਹਿਮਾ ਕੀ। ਆਪਾਂ ਲਕੀਰ ਦੇ ਫਕੀਰ ਹੈ, ਆਪਾਂ ਤਾਂ ਬਸ ਓਨਾ ਹੀ ਜਾਣਦੇ ਜਿੰਨਾ ਕੁ ਸਾਹਮਣੇ ਲਿਖਿਆ ਹੋਇਆ, ਅੱਖਰਾਂ ਵਿੱਚ ਚੱਲਦੇ ਆਪਾਂ ਜ਼ਿਆਦਾਤਰ। ਪਰ ਸੰਤ ਮਹਾਤਮਾ ਹੋਏ, ਸਤਿਗੁਰੂ ਹੋਏ, ਅਕਾਲ ਪੁਰਖ ਹੋਏ, ਅੱਖਰਾਂ ਵਿੱਚ ਨਹੀਂ ਚੱਲਦੇ, ਕਿਉਂਕਿ ਆਲੇ ਨਾਲ ਨੇ। ਥੱਲੇ ਵਾਲੇ ਅਧਿਕਾਰੀ ਹਮੇਸ਼ਾ ਲਿਖੇ ਤੇ ਚੱਲਦੇ ਨੇ, ਉੱਪਰਲਾ ਵੱਡਾ ਅਫੀਸਰ ਆਲੇ ਨਾਲ ਜਿਹੜਾ ਉਹ ਲਿਖੇ ਤੇ ਨਹੀਂ ਚੱਲਦਾ ਹੁੰਦਾ, ਉਹ ਜਦੋਂ ਮਰਜ਼ੀ ਉਹਨੂੰ ਬਦਲ ਸਕਦਾ, ਜੋ ਮਰਜ਼ੀ ਕਰ ਸਕਦਾ, ਉਹ ਤਬਦੀਲ ਕਰ ਸਕਦਾ, ਉਹ ਜੋ, ਕਿਉਂਕਿ ਉਹਦੇ 'ਚ ਅਥਾਰਟੀ ਇੰਨੀ ਉਹਦੇ ਪਾਸ ਹੈ, ਵਾਹਿਗੁਰੂ ਕੋਲ ਤਾਕਤ ਇੰਨੀ ਹੈ, ਮਹਾਤਮਾ ਕੋਲ ਸ਼ਕਤੀ ਇੰਨੀ ਰੱਖੀ ਹੋਈ ਹੈ ਵੀ ਉਹਨਾਂ ਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ